परम सत्कार योग उपस्थित हाजरीन साध संगत जीओ, सब तो पहला उस महान सतगुरु नु याद करिए, सब प्रेम सत्कार नाल गज के आखिए, धन श्री सतगुरु राम सिंह सच्चे पातशाह। एक वरा फिर जिस सतगुरां दी गोद दा आनंद असी सारिया ने माणिया, सब प्रेम सत्कार नाल आखिए, धन श्री सतगुरु जगजीत सिंह सच्चे पातशाह। सतगुरां दी महान बख्शिश दे नाल इस होले महल्ले दे पर्व नू मनाउण दा, इत्थे आ के सतगुरां दे दर्शन, साध संगत दी एकत्रता, नामधारी समाज दे गुणी विद्वान प्रचारक जथेदार साहबाना दे कोलों उन्हां दे विचार सरवण करन दा सानू ये सुपाग समा प्राप्त होया। साध संगत च मेरे तो पहला जहेदार बहुत ही सत्कारयोग सुदर्शन सिंह जी दे कोलों गुरु जस साहब सरवण कर रहे सी, जो दास नू समय मिलिया, मैं अपनी गल संक्षेप दे नाल आप दे सामने रखण दा यतन करांगा। साध संगत च होले महल्ले दा त्यौहार, ये पर्व, ये मेले दा जो निमित बनिया, इहदा इतिहास बहुत प्राचीन है और बहुत ही प्रेरणादायक है। साध संगत च हिंदुस्तान दे विच अथवा संपूर्ण जगत दे उत्ते विश्व दे विच अनेकां संस्कृतियां ने जन्म लिया। साध संगत च विस्तार मैं नहीं कर सकता, ऐसियां ऐसियां संस्कृतियां, ऐसे ऐसे संप्रदाय इस पृथ्वी दे उत्ते आविर्भूत होए, भाव पैदा होए, पर जिस भी देश ने, जिस भी समाज ने, जिस व्यक्ति ने अपनी संस्कृति और सभ्यता दे नाल प्रेम नहीं कीता, उदे प्रति आस्था और विश्वास नहीं रखिया, अपनी संस्कृति और सभ्यता नू ज्यौन दा प्रयास नहीं कीता, यतन नहीं कीता, इतिहास गवाह है, वो संस्कृतियां नष्ट हो गईयां, वो सभ्यतावां नष्ट हो गईयां। साध संगत च और इतिहास इस गल दी भी गवाही भरदा है, इस हिंदुस्तान दी भूमि ने विदेशी हकूमतां दा जिन्ना जबर और जुल्म सहन कीता है, विश्व दे उत्ते होर ऐसा कोई देश नहीं। साध संगत च चाहे मुल्क सल्तनत होवे, चाहे अंग्रेज शासन होवे, बहुत सारे जुल्म इस हिंदुस्तान दे लोकां ने अपने शरीर दे उत्ते हंडाए ने। साध संगत च और अज दी शोध, अज दे इतिहासकार, अज दे विश्लेषक इस गल दे उत्ते हैरान ने कि ये हिंदुस्तान दी भूमि, ये हिंदुस्तान दा धर्म, ये हिंदुस्तान दी संस्कृति, ये हिंदुस्तान दी सभ्यता अज भी जीवित है। क्यों जीवित है? इस करके जीवित है, इत्थों दे लोकां ने, चाहे वह सनातनी होवे, चाहे वह सिख होवे, चाहे वह हिंदू होवे, साडे खून दे जर्रे जर्रे दे विच साडे बजुर्गां ने, साडे गुरुआं ने, साडे वेद शास्त्रां ने ये गल भर दित्ती सी, ऐ दुनिया दे लोको, ऐ हिंदुस्तान दी मानसिकता, अगर अपने आप नू जीवित रखना चाहुंदे हो, चाहे शरीर दा बलिदान दे दो, चाहे तन संपत्ति दा बलिदान दे दो, अपनी संस्कृति और धर्म दे वास्ते, इनू सुरक्षित रखण दे वास्ते, हर कुर्बानी देन दे वास्ते तैयार रहो। ਇੱਥੋਂ ਦੇ ਲੋਕਾਂ ਨੇ ਆਪਣੀ ਸੰਸਕ੍ਰਿਤੀ ਔਰ ਸੱਭਿਅਤਾ ਦੇ ਨਾਲ ਜੋ ਪਿਆਰ ਕੀਤਾ, ਉਹਦੇ ਪ੍ਰਤੀ ਜੋ ਸ਼ਰੱਧਾ ਔਰ ਵਿਸ਼ਵਾਸ ਵਿਖਾਇਆ, ਇਹ ਹਿੰਦੁਸਤਾਨ ਦੀ ਸੰਸਕ੍ਰਿਤੀ ਅੱਜ ਵੀ ਜੀਵਿਤ ਹੈ ਸਾਧ ਸੰਗਤ 'ਚ। ਇਹ ਜੋ ਹੋਲੀ ਦਾ ਤਿਉਹਾਰ ਹੈ, ਤਿਉਹਾਰ ਤੋਂ ਭਾਵ ਕੀ, ਘਟਨਾਵਾਂ ਬਤੀਤ ਹੋ ਚੁੱਕੀਆਂ ਨੇ, ਇਤਿਹਾਸ ਪਿੱਛੇ ਘਟ ਚੁੱਕਿਆ, ਪਰ ਉਹਨੂੰ ਬਾਰ ਬਾਰ ਯਾਦ ਕਰਨ ਦਾ ਜੋ ਮਤਲਬ ਹੈ, ਕਿਉਂਕਿ ਮਨੁੱਖੀ ਮਨ ਦਾ ਇੱਕ ਸੁਭਾਵ ਹੈ, ਇਹ ਸਮੇਂ ਦੇ ਪ੍ਰਵਾਹ ਦੇ ਵਿੱਚ ਯੰਤਰਵਤ ਚੱਲਣ ਲੱਗ ਜਾਂਦਾ, ਅਥਵਾ ਆਪਣੇ ਮਨ ਦੇ ਵਸ਼ੀਭੂਤ ਹੋ ਕੇ ਆਪਣੀਆਂ ਵਾਸ਼ਨਾਵਾਂ ਔਰ ਭਾਵਨਾਵਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੰਦਾ। ਸਾਡੀ ਸੰਸਕ੍ਰਿਤੀ ਦਾ ਇੱਕ ਅਭਿੰਨ ਅੰਗ ਜੋ ਤਿਉਹਾਰ ਨੇ, ਸਾਡੇ ਬਜ਼ੁਰਗਾਂ ਨੇ, ਦਾਰਸ਼ਨਿਕਾਂ ਨੇ, ਵਿਚਾਰਕਾਂ ਨੇ ਹਰ ਘਟਨਾ ਦੇ ਨਾਲ ਇੱਕ ਵਿਸ਼ੇਸ਼ ਤਿਉਹਾਰ ਨੂੰ ਜੋੜ ਦਿੱਤਾ, ਤਾਂ ਕਿ ਜਦੋਂ ਵੀ ਹਿੰਦੁਸਤਾਨ ਦਾ ਹਰ ਵਿਅਕਤੀ ਇਸ ਤਿਉਹਾਰ ਨੂੰ ਮਨਾਏਗਾ, ਉਹ ਘਟਨਾ ਇਹਦੇ ਅੰਦਰ ਸਮਰਨ ਆਏਗੀ, ਇਹਦੀ ਸੁੱਤੀ ਹੋਈ ਚੇਤਨਾ ਫਿਰ ਇੱਕ ਵਾਰ ਜਾਗੇਗੀ ਔਰ ਉਸ ਘਟਨਾ ਦੇ ਉੱਤੇ ਵਿਚਾਰ ਕਰੇਗੀ ਔਰ ਉਸ ਕੁਰਬਾਨੀ ਨੂੰ ਆਪਣੇ ਜੀਵਨ ਦੇ ਅੰਦਰ ਉਤਾਰਨ ਦਾ ਪ੍ਰਯਾਸ ਕਰੇਗੀ। ਤਿਉਹਾਰ ਦਾ ਮਤਲਬ ਹੈ ਸੋਈ ਹੋਈ ਚੇਤਨਾ ਨੂੰ ਠੋਕਰ ਮਾਰਨਾ ਸਾਧ ਸੰਗਤ 'ਚ। ਜੇ ਇਹ ਠੋਕਰ ਨਹੀਂ ਵੱਜੀ, ਤਿਉਹਾਰ ਆਇਆ, ਅਸੀਂ ਬਹੁਤ ਅੱਛੇ ਪਹਿਰਾਵੇ ਪਹਿਨ ਕੇ ਅਥਵਾ ਇੱਕ ਦੂਸਰੇ ਨੂੰ ਰੰਗ ਪਰੰਗੇ ਰੰਗ ਲਗਾ ਕੇ, ਅੱਛੇ ਅੱਛੇ ਪਦਾਰਥ ਛੱਕ ਕੇ ਜੇ ਤਿਉਹਾਰ ਬਤੀਤ ਕਰ ਦਿੱਤਾ, ਮਨ ਦੇ ਅੰਦਰ ਕੋਈ ਪ੍ਰੇਰਨਾ ਨਹੀਂ ਜਾਗੀ, ਆਪਣੇ ਅੰਦਰ ਕੋਈ ਵਿਚਾਰ ਨਹੀਂ ਪਨਪਿਆ, ਖਿਮਾ ਰੱਖਣਾ, ਤਿਉਹਾਰ ਇੱਕ ਯੰਤਰਵਤ ਬਣ ਜਾਏਗਾ, ਇੱਕ ਵਿਖਾਵਾ ਬਣ ਜਾਏਗਾ, ਪ੍ਰੇਰਣਾ ਸਰੋਤ ਨਹੀਂ ਬਣੇਗਾ ਸਾਧ ਸੰਗਤ 'ਚ। ਇਹ ਜੋ ਹੋਲੀ ਦਾ ਤਿਉਹਾਰ ਹੈ, ਇਹ ਬਹੁਤ ਹੀ ਪ੍ਰਾਚੀਨ ਤਿਉਹਾਰ ਹੈ, ਸਤਯੁਗ ਦੀ ਘਟਨਾ, ਪਰ ਮੈਂ ਸਮੇਂ ਦੇ ਅਨੁਸਾਰ ਗੱਲ ਕਰਾਂਗਾ। ਇਹ ਤਿਉਹਾਰ ਸਤਯੁਗ ਤੋਂ, ਜਿਸ ਤਰ੍ਹਾਂ ਹਰਨਾਕਸ਼ ਦੀ ਕਥਾ ਜਿੱਦਾਂ ਮੈਂ ਅੱਗੇ ਵਰਣਨ ਕਰਾਂਗਾ, ਉਹਦੇ 'ਚੋਂ ਸਾਨੂੰ ਕੀ ਪ੍ਰੇਰਣਾ ਮਿਲਦੀ ਹੈ, ਕਿਉਂਕਿ ਤਿਉਹਾਰ ਕੋਈ ਨਾ ਕੋਈ ਪ੍ਰੇਰਣਾ ਦੇ ਕੇ ਜਾਂਦਾ ਸਾਧ ਸੰਗਤ 'ਚ। ਜੇ ਪ੍ਰੇਰਣਾ ਨਹੀਂ, ਫਿਰ ਤਿਉਹਾਰ ਦਾ ਕੋਈ ਮਤਲਬ ਨਹੀਂ ਸਾਧ ਸੰਗਤ 'ਚ। ਸਤਯੁਗ ਦੇ ਵਿੱਚ ਹਰਨਾਕਸ਼ ਨਾਲ ਪ੍ਰਹਿਲਾਦ ਦੀ ਜੋ ਘਟਨਾ, ਉਹ ਉੱਥੋਂ ਉਹਦੀ ਭੂਆ ਹੋਲੀ ਸੀ, ਉਸ ਹੋਲੀ ਤੋਂ ਇਹ ਹੋਲੀ ਦਾ ਤਿਉਹਾਰ ਬਣਿਆ। ਸਮੇਂ ਦੇ ਅਨੁਸਾਰ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਇਸੇ ਹੀ ਸੁੱਤੀ ਹੋਈ ਚੇਤਨਾ ਨੂੰ ਜਗਾਉਣ ਦੇ ਵਾਸਤੇ, ਇਹਦੇ ਅੰਦਰ ਬੀਰ ਰਸ ਭਰਨ ਦੇ ਵਾਸਤੇ ਇਸ ਹੋਲੀ ਨੂੰ ਹੋਲਾ ਬਣਾ ਦਿੱਤਾ, ਭਾਵ ਆਪਸ ਦੇ ਵਿੱਚ ਯੁੱਧ ਕਰਵਾ ਕੇ ਉਹਨਾਂ ਨੂੰ ਪ੍ਰੋਤਸਾਹਨ ਕਰਨਾ, ਉਹਨਾਂ ਦੀ ਯੁੱਧ ਕਲਾ ਨੂੰ ਨਿਖਾਰਨਾ, ਇਸ ਹੋਲੇ ਦਾ ਪਰਵ ਬਣ ਗਿਆ ਸਾਧ ਸੰਗਤ 'ਚ। ਇਸੇ ਹੀ ਘਟਨਾ ਕ੍ਰਮ ਦੇ ਵਿੱਚ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਤਖ਼ਤ 'ਤੇ ਵਿਰਾਜਮਾਨ ਸਾਹਿਬ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਇਸੇ ਤਿਉਹਾਰ ਦੇ ਅੰਤਰਗਤ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ ਮਿਲਾ ਦਿੱਤਾ, ਅਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਇਸੇ ਹੋਲੇ ਮਹੱਲੇ ਦੇ ਉੱਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਮਿਲਾ ਕੇ ਇਸ ਹੋਲੇ ਦੀ ਖੁਸ਼ੀ ਨੂੰ, ਇਸ ਹੋਲੇ ਦੀ ਪ੍ਰੇਰਣਾ ਨੂੰ ਸਾਡੇ ਨਾਮਧਾਰੀਆਂ ਵਾਸਤੇ ਹੋਰ ਵਧਾ ਦਿੱਤਾ ਸਾਧ ਸੰਗਤ 'ਚ। ਸਤਯੁਗ ਦੀ ਜੋ ਘਟਨਾ, ਇਹ ਹੋਲੀ ਦਾ ਤਿਉਹਾਰ ਝੂਠ ਦੇ ਉੱਤੇ ਸੱਚ ਦੀ ਜਿੱਤ ਦਾ ਸਾਧ ਸੰਗਤ 'ਚ, ਅਗਿਆਨ ਦੇ ਉੱਤੇ ਗਿਆਨ ਦੀ ਜਿੱਤ ਦਾ ਤਿਉਹਾਰ ਹੈ, ਹਨੇਰੇ ਦੇ ਉੱਤੇ ਪ੍ਰਕਾਸ਼ ਦੀ ਜਿੱਤ ਦਾ ਤਿਉਹਾਰ ਹੈ ਸਾਧ ਸੰਗਤ 'ਚ। ਸਤਯੁਗ ਦੀ ਇੱਕ ਘਟਨਾ, ਦਿੱਤੀ ਦਾ ਪੁੱਤਰ ਜਿਹਨੂੰ ਸ਼ਾਸਤਰ ਦੇ ਵਿੱਚ ਹਿਰਣਕਸ਼ਿਪੂ ਲਿਖਿਆ, ਪਰ ਪੰਜਾਬੀ ਦੇ ਵਿੱਚ ਉਹਦਾ ਉਚਾਰਨ ਹਰਨਾਕਸ਼ ਕਰਦੇ ਹਾਂ ਸਾਧ ਸੰਗਤ 'ਚ। ਉਸ ਹਰਨਾਕਸ਼ ਨੇ, ਮੈਂ ਘਟਨਾ ਨੂੰ ਵਿਸਤਾਰ ਨਾਲ ਨਹੀਂ ਰੱਖਣਾ, ਪਰ ਜੋ ਕੁਛ ਪ੍ਰੇਰਣਾ ਇਹਦੇ ਅੰਦਰੋਂ ਨਿਕਲਦੀ ਹੈ, ਉਹ ਬਿੰਦੂ ਮੈਂ ਆਪਦੇ ਸਾਹਮਣੇ ਰੱਖਣੇ ਨੇ। ਦਿੱਤੀ ਦਾ ਪੁੱਤਰ ਹਰਨਾਕਸ਼ ਹੋਇਆ ਸਾਧ ਸੰਗਤ 'ਚ। ਉਸ ਹਰਨਾਕਸ਼ ਨੇ ਬਹੁਤ ਤਪ ਕੀਤਾ। ਬ੍ਰਹਮਾ ਜੀ ਪ੍ਰਸੰਨ ਹੋ ਗਏ। ਪ੍ਰਸੰਨ ਹੋਣ ਤੋਂ ਬਾਅਦ ਵਰ ਦਿੱਤਾ ਔਰ ਹਰਨਾਕਸ਼ ਨੇ ਵਰ ਦੀ ਕੀ ਪ੍ਰਾਪਤੀ ਕੀਤੀ? ਐ ਬ੍ਰਹਮਾ ਜੀ, ਐਸਾ ਵਰ ਦਿਓ ਮੇਰੀ ਕਦੇ ਮ੍ਰਿਤਿਊ ਨਾ ਹੋਏ, ਮੌਤ ਨਾ ਹੋਏ। ਔਰ ਹਰ ਵਿਅਕਤੀ ਮੌਤ ਤੋਂ ਭੈ ਪੀਤ ਹੈ, ਸਾਧ ਸੰਗਤ 'ਚ ਡਰ ਹੈ। ਔਰ ਸੰਸਾਰ ਦੇ ਹਰ ਪ੍ਰਾਣੀ ਹਰਨਾਕਸ਼ ਇੱਕ ਬਤੀਤ ਦੀ ਘਟਨਾ ਹੈ, ਪਰ ਹਰ ਵਿਅਕਤੀ ਦੇ ਅੰਦਰ ਹਰਨਾਕਸ਼ ਸੋਇਆ ਹੋਇਆ ਸਾਧ ਸੰਗਤ 'ਚ। ਹਰ ਵਿਅਕਤੀ ਦੇ ਅੰਦਰ ਹਰਨਾਕਸ਼ ਦੀ ਚੇਤਨਾ ਕੰਮ ਕਰਦੀ ਹੈ। ਦੁਨੀਆ ਦਾ ਐਸਾ ਕੋਈ ਪ੍ਰਾਣੀ ਨਹੀਂ ਜਿਹਨੂੰ ਮੌਤ ਪਸੰਦ ਹੋਵੇ ਸਾਧ ਸੰਗਤ 'ਚ। ਹਰ ਵਿਅਕਤੀ ਮੌਤ ਤੋਂ ਡਰਦਾ ਔਰ ਹਰ ਸੰਭਵ ਪ੍ਰਯਾਸ ਕਰਦਾ ਕਿ ਮੈਂ ਕਿਸ ਤਰ੍ਹਾਂ ਆਪਣੇ ਆਪ ਨੂੰ ਜੀਵਿਤ ਰੱਖ ਸਕਾਂ, ਕਿਸ ਤਰ੍ਹਾਂ ਮੈਂ ਦੀਰਘ ਜੀਵੀ ਹੋ ਸਕਾਂ। ਇਹ ਹਰ ਪ੍ਰਾਣੀ ਦਾ ਪ੍ਰਯਾਸ ਹੈ ਸਾਧ ਸੰਗਤ 'ਚ। ਹਰਨਾਕਸ਼ ਦੀ ਵੀ ਐਸੀ ਚੇਤਨਾ, ਉਹ ਬ੍ਰਹਮਾ ਜੀ ਤੋਂ ਵਰ ਮੰਗਦਾ ਮੈਂ ਮਰਾਂ ਨਾ, ਪਰ ਡਰ ਹੈ। ਜੋ ਵੀ ਮ੍ਰਿਤਿਊ ਦੀ ਸੰਭਾਵਨਾ, ਜਿੱਥੋਂ ਮ੍ਰਿਤਿਊ ਹੋ ਸਕਦੀ ਹੈ, ਹਰਨਾਕਸ਼ ਨੇ ਬ੍ਰਹਮਾ ਜੀ ਦੇ ਕੋਲੋਂ ਉਹ ਵਰ ਦੇ ਨਾਲ ਮੰਗ ਲਿਆ, ਨਾ ਮੈਂ ਦਿਨ 'ਚ ਮਰਾਂ, ਨਾ ਮੈਂ ਰਾਤ 'ਚ ਮਰਾਂ, ਨਾ ਮੈਂ ਅਸ਼ਤਰ ਨਾਲ ਮਰਾਂ, ਨਾ ਮੈਂ ਸ਼ਸਤਰ ਨਾਲ ਮਰਾਂ, ਨਾ ਮੈਂ ਮਨੁੱਖ ਕੋਲੋਂ ਮਰਾਂ, ਨਾ ਮੈਂ ਪਸ਼ੂ ਕੋਲੋਂ ਮਰਾਂ। ਇਸ ਪ੍ਰਕਾਰ ਦੀਆਂ ਜਿੰਨੀਆਂ ਵੀ ਸੰਭਾਵਨਾਵਾਂ ਸਨ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਉੱਪਰ ਮਰਾਂ, ਨਾ ਥੱਲੇ ਮਰਾਂ, ਭਾਵ ਹਰ ਪਾਸਿਓਂ ਆਪਣੇ ਜੀਵਨ ਨੂੰ ਸੁਰੱਖਿਅਤ ਕਰਨ ਦਾ ਪ੍ਰਯਾਸ ਉਸ ਹਰਨਾਕਸ਼ ਨੇ ਕੀਤਾ ਸਾਧ ਸੰਗਤ 'ਚ। ਅੱਜ ਦਾ ਹਰ ਪ੍ਰਾਣੀ ਆਪਣੇ ਆਪ ਨੂੰ ਸੁਰੱਖਿਅਤ ਕਰਨਾ ਚਾਹੁੰਦਾ। ਜੋ ਵੀ ਧਨ ਸੰਪੱਤੀ, ਬੰਧੂ ਬਾਂਧਵ ਮਿੱਤਰ, ਹਰ ਵਿਅਕਤੀ ਦੀ ਇਹ ਅੰਦਰੋਂ ਇੱਕ ਪ੍ਰੇਰਣਾ ਏ, ਜੇ ਇਹ ਮੇਰੇ ਕੋਲ ਹੋਣਗੇ ਸ਼ਾਇਦ ਮੈਨੂੰ ਦੁੱਖ ਤੋਂ ਬਚਾ ਲੈਣ, ਸ਼ਾਇਦ ਮੈਨੂੰ ਮ੍ਰਿਤਿਊ ਤੋਂ ਬਚਾ ਲੈਣ। ਹਰ ਪ੍ਰਾਣੀ ਦੀ ਇਹ ਸਹਿਜ ਆਕਾਂਸ਼ ਹੈ ਸਾਧ ਸੰਗਤ 'ਚ। ਹਰਨਾਕਸ਼ ਦੀ ਚੇਤਨਾ ਕੰਮ ਕਰਦੀ ਹੈ। ਔਰ ਜੇ ਇਸ ਗੱਲ ਨੂੰ ਦੂਸਰੀ ਗਹਿਰਾਈ ਦੇ ਨਾਲ ਸੋਚਿਆ ਜਾਵੇ, ਪ੍ਰਤੀਕ ਪ੍ਰਾਣੀ ਸਹਿਜ ਰੂਪ ਦੇ ਵਿੱਚ ਮ੍ਰਿਤਿਊ ਤੋਂ ਡਰਦਾ, ਇਹ ਡਰ ਕੀ ਹੈ? ਕਿਉਂਕਿ ਵਿਅਕਤੀ ਦੀ ਜੋ ਅੰਤਰ ਆਤਮਾ ਹੈ ਸਾਧ ਸੰਗਤ ਜੀ, ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾ ਹੈ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਏ। ਸਾਧੋ ਇਹ ਤਨ ਮਿਥਿਆ ਜਾਨੋ, ਜਾਂ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ। ਸਰਵਸਯ ਚਾਹਮ ਹ੍ਰਿਦਿ ਸੰਨਿਵਿਸ਼ਟੋ, ਮੱਤਾ ਸਮ੍ਰਿਤਿਰ ਗਿਆਨ ਮਪੋਹਨਮ ਚਾ, ਵੇਦੈਸ਼ਚ ਸਰਵੈਰਹਮੇਵ ਵੇਦਯੋ, ਵੇਦਾਂਤ ਕ੍ਰਿਤ ਵਿਦਵਿਦੇਵ ਚਾਹਮ। ਭਗਵਦ ਗੀਤਾ, ਮਮੈਵਾਂਸ਼ੋ ਜੀਵ ਲੋਕੇ ਜੀਵ ਭੂਤਾ ਸਨਾਤਨਾ। ਭਗਵਾਨ ਸ਼੍ਰੀ ਕ੍ਰਿਸ਼ਨ, ਓਮ ਈਸਾ ਵਾਸਯਮਿਦਮ ਸਰਵਮ ਯਤ ਕਿੰਚ ਜਗਤ ਤਿਆਮ ਜਗਤ ਤੇਨ ਤਿਕਤੇਨ ਭੁੰਜੀ ਥਾ ਮਾ ਗ੍ਰਧਾ ਕਸਯ ਸਵਿਧਨਮ। ਰਿਗ੍ਵੇਦ, ਓਮ ਪੂਰਣਮਦਃ ਪੂਰਣਮਿਦਮ ਪੂਰਣਾਤ ਪੂਰਣਮੁਦਚ੍ਯਤੇ ਪੂਰਣਸਯਾ ਪੂਰਣਮਾਦਾਯਾ ਪੂਰਣਮੇਵਾਵਸ਼ਿਸ਼ਯਤੇ। ਸਾਮਵੇਦ, ਹਰ ਪ੍ਰਾਣੀ ਦੀ ਇਹ ਸਹਿਜ ਆਕਾਂਸ਼ ਹੈ, ਮੈਂ ਮਰਾਂ ਨਾ। ਇਹ ਨਾ ਮਰਨ ਦੀ ਜੋ ਇੱਕ ਆਕਾਂਸ਼ ਹੈ ਹਰ ਵਿਅਕਤੀ ਦੇ ਅੰਦਰ, ਇੱਕ ਛੋਟਾ ਜਿਹਾ ਬੱਚਾ, ਉਹਦੇ ਸਰੀਰ ਨੂੰ ਜਦੋਂ ਆਘਾਤ ਹੁੰਦਾ, ਉਹਨੂੰ ਐਸਾ ਲੱਗਦਾ ਕਿ ਮੇਰੀ ਜਾਨ ਜਾਣ ਵਾਲੀ ਹੈ, ਉਹ ਚਿਲਾਉਂਦਾ। ਇੱਕ ਪਸ਼ੂ ਹੈ, ਤੁਸੀਂ ਉਹਦੇ ਵੱਲ ਡੰਡਾ ਲੈ ਕੇ ਚੱਲੋ, ਉਹਦੇ ਅੰਦਰ ਇਹ ਭਾਵਨਾ ਆਪਣੇ ਆਪ ਪ੍ਰਗਟ ਹੁੰਦੀ ਹੈ, ਮੇਰੀ ਜਾਨ ਨੂੰ ਖਤਰਾ, ਉਹ ਭੱਜਦਾ। ਇਹ ਕੀ ਹੈ? ਵਿਅਕਤੀ ਜੀ ਜੋ ਅੰਤਰ ਆਤਮਾ, ਜੋ ਚੇਤਨਾ, ਸ਼ਾਸਤਰ ਔਰ ਗੁਰਬਾਣੀ ਕਹਿੰਦੇ ਨੇ, ਇਹ ਮਰਨ ਵਾਲੀ ਨਹੀਂ ਸਾਧ ਸੰਗਤ 'ਚ। ਵਿਅਕਤੀ ਨੂੰ ਇਹ ਜੋ ਹਮੇਸ਼ਾ ਭੈ ਸਤਾਉਂਦਾ ਰਹਿੰਦਾ, ਮੈਂ ਮਰਾਂ ਨਾ, ਮੈਂ ਮਰਾਂ ਨਾ, ਔਰ ਨਾ ਮਰਨ ਦਾ ਜੋ ਪ੍ਰਯਾਸ ਕੀਤਾ ਜਾਂਦਾ, ਇਹ ਆਪਣੇ ਆਪ ਨੂੰ ਅਮਰ ਬਣਾਉਣ ਦੀ ਚੇਸ਼ਟਾ, ਆਪਣੇ ਆਪ ਨੂੰ ਨਿੱਤ ਬਣਾਉਣ ਦੀ ਚੇਸ਼ਟਾ। ਔਰ ਸੱਜਣੋ, ਆਤਮ ਪਰਮਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਿੰਨਾ ਚਿਰ ਵਿਅਕਤੀ ਆਪਣੀ ਅੰਤਰਾਤਮਾ ਨੂੰ ਨਹੀਂ ਪਛਾਣਦਾ, ਉਸ ਸ਼ੁੱਧ ਬੁੱਧ ਨਿੱਤ ਮੁਕਤ ਸਰੂਪ ਪਰਮਾਤਮਾ ਦੇ ਨਾਲ ਏਕਾਕਾਰ ਨਹੀਂ ਕਰਦਾ, ਸਤਿਗੁਰਾਂ ਦੀ ਸ਼ਰਣ ਦੇ ਵਿੱਚ ਆ ਕੇ ਉਹਨਾਂ ਦਾ ਉਪਦੇਸ਼ ਸਰਵਣ ਨਹੀਂ ਕਰਦਾ, ਆਪਣੇ ਅੰਦਰ ਦੇ ਦੁਆਇਤ ਭਾਵ ਔਰ ਦੁਬਧਾ ਦਾ ਨਾਸ਼ ਨਹੀਂ ਕਰਦਾ, ਮ੍ਰਿਤਿਯੂ ਦਾ ਭੈ ਕਦੇ ਵੀ ਵਿਅਕਤੀ ਦੇ ਅੰਦਰੋਂ ਨਹੀਂ ਜਾ ਸਕਦਾ। ਸਾਧ ਸੰਗਤ 'ਚ ਚਾਹੇ ਸੰਸਾਰ ਦੀ ਹਰ ਸੰਪੱਤੀ ਪ੍ਰਾਪਤ ਕਰ ਲਵੇ, ਕਦੇ ਵੀ ਨਹੀਂ ਜਾ ਸਕਦਾ। ਕਿੰਨੇ ਵੀ ਜਨ ਬਲ, ਧਨ ਬਲ, ਸਕੇ ਸੰਬੰਧੀ ਸਭ ਕੁਛ ਹੋ ਜਾਵੇ, ਪਰ ਮ੍ਰਿਤਿਯੂ ਦਾ ਭੈ ਨਹੀਂ ਜਾ ਸਕਦਾ ਸਾਧ ਸੰਗਤ 'ਚ ਜਿਹਦੇ ਅੰਦਰ ਉਸ ਪਰਮਾਤਮਾ ਦਾ ਵਾਸਾ ਹੋ ਗਿਆ। ਇਸ ਸਰੀਰ ਨੂੰ ਔਰ ਸੰਸਾਰ ਨੂੰ ਮਿਥਿਆ ਸਮਝ ਕੇ ਅੰਤਰ ਆਤਮਾ ਨੂੰ ਸੱਚ ਸਮਝਦਾ, ਉਹ ਵਿਅਕਤੀ ਮ੍ਰਿਤਿਯੂ ਦੇ ਭੈ ਤੋਂ ਦੂਰ ਹੋ ਸਕਦਾ ਸਾਧ ਸੰਗਤ 'ਚ। ਹਰਨਾਕਸ਼ ਦੀ ਚੇਤਨਾ ਅੱਜ ਹਰ ਪ੍ਰਾਣੀ ਦੇ ਅੰਦਰ ਵਿਆਪਤ ਹੈ। ਹਰ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਕਰਨਾ ਚਾਹੁੰਦਾ, ਮ੍ਰਿਤਿਯੂ ਦਾ ਭੈ ਹਰ ਵਿਅਕਤੀ ਨੂੰ ਸਤਾ ਰਿਹਾ, ਔਰ ਇਹਦੇ ਤੋਂ ਬਾਹਰ ਜਾਣ ਦਾ ਯਤਨ ਹਰ ਵਿਅਕਤੀ ਕਰ ਰਿਹਾ। ਸਾਧ ਸੰਗਤ 'ਚ ਹਰਨਾਕਸ਼ ਨੇ ਵੀ ਕੀਤਾ, ਔਰ ਬ੍ਰਹਮਾ ਜੀ ਤੋਂ ਜਦੋਂ ਇਹ ਸਾਰੇ ਵਰ ਮੰਗ ਲਏ, ਉਹਨਾਂ ਨੇ ਤਥਾਸਤੂ ਕਹਿ ਕੇ ਹਰਨਾਕਸ਼ ਦੀ ਇਹ ਮਨਸ਼ਾ ਪੂਰਨ ਕਰ ਦਿੱਤੀ। ਔਰ ਹਰਨਾਕਸ਼ ਦੀ ਯਾਤਰਾ ਇਹ ਸਤਿਯੁਗ ਦੀ ਘਟਨਾ ਜ਼ਰੂਰ ਹੈ, ਪਰ ਮੈਂ ਬਾਰ ਬਾਰ ਯਤਨ ਕਰਦਾ, ਇਹ ਤਿਉਹਾਰ ਇਸੇ ਕਰਕੇ ਮਨਾਏ ਜਾਂਦੇ ਨੇ ਕਿਉਂਕਿ ਜੋ ਉਸ ਸਮੇਂ ਦੀ ਚੇਤਨਾ ਸੀ, ਜੋ ਉਸ ਸਮੇਂ ਦੀ ਮਾਨਸਿਕਤਾ ਸੀ, ਉਹ ਮਾਨਸਿਕਤਾ ਅੱਜ ਵੀ ਸਮਾਜ ਦੇ ਵਿੱਚ ਵਿਆਪਤ ਹੈ। ਸਾਧ ਸੰਗਤ 'ਚ ਹਰਨਾਕਸ਼ ਦੀ ਤਰ੍ਹਾਂ ਅੱਜ ਵੀ ਜਦੋਂ ਕੋਈ ਵਿਅਕਤੀ ਧਨ ਸੰਪੱਤੀ ਪ੍ਰਾਪਤ ਕਰ ਲੈਂਦਾ, ਵੈਭਵ ਪ੍ਰਾਪਤ ਕਰ ਲੈਂਦਾ, ਕੋਈ ਬਹੁਤ ਉੱਚਾ ਅਹੁਦਾ ਪ੍ਰਾਪਤ ਕਰ ਲੈਂਦਾ, ਅਵਸ਼ ਸੱਚਾਈ ਔਰ ਪਰਮਾਤਮਾ ਨੂੰ ਭੁੱਲ ਜਾਂਦਾ ਸਾਧ ਸੰਗਤ 'ਚ, ਔਰ ਆਪਣੇ ਆਪ ਨੂੰ ਸ੍ਰੇਸ਼ਠ ਬਤਾਉਣ ਦਾ ਯਤਨ ਕਰਦਾ, ਅਹੰਕਾਰ ਵਿਅਕਤੀ ਦੇ ਅੰਦਰ ਆ ਜਾਂਦਾ ਸਾਧ ਸੰਗਤ 'ਚ। ਹਰਨਾਕਸ਼ ਨੇ ਵੀ ਜਦੋਂ ਸਾਰੇ ਵਰ ਪ੍ਰਾਪਤ ਕਰ ਲਏ ਔਰ ਸੋਚਿਆ ਹੁਣ ਮੇਰੀ ਕੋਈ ਮ੍ਰਿਤਿਯੂ ਨਹੀਂ ਹੋ ਸਕਦੀ, ਔਰ ਮੇਰੇ ਕੋਲ ਬਹੁਤ ਸਾਰੀ ਸੈਨਾ, ਸਾਰੇ ਧਰਤੀ ਨੂੰ ਵਿਜੇ ਕਰਨ ਦੇ ਵਾਸਤੇ ਔਰ ਆਪਣਾ ਨਾਮ ਜਪਾਉਣ ਦੇ ਵਾਸਤੇ ਹਰਨਾਕਸ਼ ਨੇ ਪ੍ਰਯਾਸ ਕੀਤਾ ਸਾਧ ਸੰਗਤ 'ਚ। ਮੈਂ ਸ੍ਰੇਸ਼ਠ ਹਾਂ, ਮੇਰਾ ਜਾਪ ਕੀਤਾ ਜਾਵੇ, ਕੋਈ ਹਰੀ ਨਹੀਂ, ਕੋਈ ਨਾਰਾਇਣ ਨਹੀਂ, ਕੋਈ ਪਰਮਾਤਮਾ ਨਹੀਂ। ਕਿਉਂ? ਕਿਉਂਕਿ ਮੇਰੇ ਕੋਲ ਵੈਭਵ ਹੈ, ਮੇਰੀ ਮ੍ਰਿਤਿਯੂ ਨਹੀਂ ਹੋ ਸਕਦੀ, ਮੇਰੇ ਕੋਲ ਅਥਾਹ ਸੈਨਾ ਹੈ। ਇਹ ਸਾਰਾ ਵੈਭਵ ਪਾ ਕੇ ਹਰਨਾਕਸ਼ ਵੀ ਭੁੱਲ ਗਿਆ ਸਾਧ ਸੰਗਤ 'ਚ, ਆਪਣੇ ਆਪ ਨੂੰ ਸ੍ਰੇਸ਼ਠ ਬਣਾਉਣ ਦਾ ਪ੍ਰਯਾਸ ਕੀਤਾ। ਔਰ ਖਿਮਾ ਰੱਖਣਾ, ਜਦੋਂ ਵਿਅਕਤੀ ਦੇ ਅੰਦਰ ਅਹੰਕਾਰ ਦੀ ਭਾਵਨਾ ਪੈਦਾ ਹੋ ਜਾਏਗੀ, ਵਿਅਕਤੀ ਆਪਣੇ ਆਪ ਨੂੰ ਸ੍ਰੇਸ਼ਠ ਵਿਖਾਉਣ ਦਾ ਯਤਨ ਕਰੇਗਾ, ਬਣਨ ਦਾ ਯਤਨ ਨਹੀਂ ਕਰੇਗਾ। ਸਾਧ ਸੰਗਤ 'ਚ ਮੈਂ ਸ਼ਬਦਾਂ ਨੂੰ ਦੁਬਾਰਾ ਦੁਹਰਾਵਾਂ, ਜਦੋਂ ਵਿਅਕਤੀ ਦੇ ਅੰਦਰ ਅਹੰਕਾਰ ਆ ਜਾਏਗਾ, ਵਿਅਕਤੀ ਸ੍ਰੇਸ਼ਠ ਵਿਖਾਉਣ ਦਾ ਯਤਨ ਕਰੇਗਾ, ਸ੍ਰੇਸ਼ਠ ਬਣਨ ਦਾ ਯਤਨ ਨਹੀਂ ਕਰੇਗਾ। ਸਾਧ ਸੰਗਤ 'ਚ ਅਹੰਕਾਰੀ ਵਿਅਕਤੀ ਹਮੇਸ਼ਾ ਭੈ ਭੀਤ ਰਹੇਗਾ, ਡਰੇਗਾ ਮੇਰਾ ਅਪਮਾਨ ਨਾ ਹੋ ਜਾਵੇ, ਮੈਂ ਉੱਥੇ ਗਿਆ ਮੇਰਾ ਸਤਿਕਾਰ ਹੋਏਗਾ ਕਿ ਨਹੀਂ ਹੋਏਗਾ, ਮੇਰੇ ਤੋਂ ਕੋਈ ਅੱਗੇ ਨਾ ਨਿਕਲ ਜਾਵੇ। ਅਹੰਕਾਰੀ ਵਿਅਕਤੀ ਹਮੇਸ਼ਾ ਡਰਿਆ ਰਹੇਗਾ ਸਾਧ ਸੰਗਤ 'ਚ। ਕਿਉਂ? ਕਿਉਂਕਿ ਆਪਣੇ ਆਪ ਨੂੰ ਹਮੇਸ਼ਾ ਸ੍ਰੇਸ਼ਠ ਦਿਖਾਉਣਾ ਚਾਹੁੰਦਾ, ਪਰ ਡਰ ਕਿਸ ਗੱਲ ਦਾ? ਕਿਉਂਕਿ ਉਹ ਵਸਤੂ ਤਾਂ ਸ੍ਰੇਸ਼ਠ ਨਹੀਂ ਗਾ ਸਾਧ ਸੰਗਤ 'ਚ, ਇਸ ਕਰਕੇ ਡਰ ਲੱਗਿਆ ਰਹਿੰਦਾ ਉਹਨੂੰ। ਹਰਨਾਕਸ਼ ਵੀ ਆਪਣੇ ਆਪ ਨੂੰ ਸ੍ਰੇਸ਼ਠ ਬਣਾਉਣ ਦਾ ਯਤਨ ਕਰਦਾ, ਪਰ ਹਮੇਸ਼ਾ ਡਰਦਾ ਰਹਿੰਦਾ। ਜੋ ਉਹਦਾ ਹੁਕਮ ਨਹੀਂ ਮੰਨਦਾ, ਉਹਨੂੰ ਸਜ਼ਾ ਦਿੱਤੀ ਜਾਂਦੀ ਹੈ ਸਾਧ ਸੰਗਤ 'ਚ। ਪਰ ਸਮੇਂ ਦੇ ਅਨੁਸਾਰ ਹਰਨਾਕਸ਼ ਦੇ ਘਰ ਪ੍ਰਹਿਲਾਦ ਉਤਪੰਨ ਹੋਇਆ। ਬਚਪਨ ਦੇ ਵਿੱਚ ਮਾਤਰੀ ਗਰਭ ਦੇ ਵਿੱਚ ਉਹਨੂੰ ਨਾਰਦ ਜੀ ਵੱਲੋਂ ਜੋ ਉਪਦੇਸ਼ ਪ੍ਰਾਪਤ ਹੋਇਆ, ਭਾਵ ਪ੍ਰਹਿਲਾਦ ਦੇ ਅੰਦਰ ਭਗਤੀ ਭਾਵ ਜਾਗ੍ਰਿਤ ਹੋਇਆ ਸਾਧ ਸੰਗਤ 'ਚ। ਔਰ ਸੱਜਣੋ, ਇਹ ਜੋ ਹੋਲੀ ਹੈ, ਇਹ ਜੋ ਰੰਗਾਂ ਦਾ ਤਿਉਹਾਰ ਹੈ, ਇਹ ਖਾਲੀ ਬਾਹਰੀ ਰੰਗ ਦਾ ਨਹੀਂ, ਆਪਣੇ ਅੰਦਰ ਨੂੰ ਰੰਗਣ ਦਾ ਤਿਉਹਾਰ ਹੈ ਸਾਧ ਸੰਗਤ 'ਚ। ਸ਼ੁਭ ਗੁਣਾਂ ਦੇ ਨਾਲ ਆਪਣੇ ਅੰਦਰ ਨੂੰ ਰੰਗਣਾ, ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਕੇ ਉਹਨਾਂ ਦੇ ਉਪਦੇਸ਼ ਨੂੰ ਸਰਵਣ ਕਰਕੇ ਆਪਣੇ ਅੰਦਰ ਨੂੰ ਰੰਗਣਾ, ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਕੱਢ ਕੇ ਅੱਛੇ ਵਿਚਾਰ ਚੰਗੀਆਂ ਭਾਵਨਾਵਾਂ ਚੰਗੇ ਗੁਣ ਆਪਣੇ ਅੰਦਰ ਪੈਦਾ ਕਰਕੇ ਆਪਣੇ ਅੰਦਰ ਨੂੰ ਰੰਗਣਾ। ਬਾਹਰਲੇ ਰੰਗ ਦੇ ਨਾਲ ਹੋਲੀ ਦਾ ਤਿਉਹਾਰ ਪੂਰਨ ਨਹੀਂ ਹੁੰਦਾ ਸਾਧ ਸੰਗਤ 'ਚ। ਕਾਇਆ ਰੰਗਣ ਜੇਥੀ ਹੈ ਭਾਵ, ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਕਾਇਆ ਰੰਗਣੀ ਨਹੀਂ, ਆਪਣਾ ਅੰਦਰ ਰੰਗਣਾ ਸਾਧ ਸੰਗਤ 'ਚ। ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ, ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੇ ਅੰਦਰ ਸੱਚਾ ਰੰਗ ਚੜਾਓ ਤਾਂ ਹੋਲੀ ਪੂਰਨ ਹੁੰਦੀ ਹੈ ਸਾਧ ਸੰਗਤ 'ਚ। ਪ੍ਰਹਿਲਾਦ ਉਹਦੇ ਘਰ ਉਤਪੰਨ ਹੋਇਆ, ਪਰਮਾਤਮਾ ਦੀ ਭਗਤੀ ਦੇ ਕਾਰਨ ਪ੍ਰਹਿਲਾਦ ਨੇ ਆਪਣੇ ਪਿਤਾ ਹਰਨਾਕਸ਼ ਦਾ ਹੁਕਮ ਨਾ ਮੰਨਿਆ, ਭਾਵ ਹਰੀ ਦਾ ਜਾਪ ਕਰਨਾ ਸ਼ੁਰੂ ਕੀਤਾ। ਜਦੋਂ ਹਰਨਾਕਸ਼ ਨੂੰ ਇਹ ਗੱਲ ਪਤਾ ਲੱਗੀ ਕਿ ਮੇਰਾ ਪੁੱਤਰ ਹੀ ਮੇਰਾ ਹੁਕਮ ਮੰਨਦਾ ਨਹੀਂ, ਪ੍ਰਹਿਲਾਦ ਨੂੰ ਬੁਲਾਇਆ ਗਿਆ ਸਾਧ ਸੰਗਤ 'ਚ ਔਰ ਪ੍ਰਹਿਲਾਦ ਨੂੰ ਸੱਦ ਕੇ ਕਿਹਾ, ਪ੍ਰਹਿਲਾਦ ਸਾਰੇ ਮੇਰਾ ਨਾਮ ਜਪਦੇ ਨੇ, ਹਰਨਾਕਸ਼ ਹਰਨਾਕਸ਼ ਕਰਦੇ ਨੇ, ਤੂੰ ਹਰੀ ਦਾ ਨਾਮ ਕਿਉਂ ਜਪਦਾ? ਔਰ ਪ੍ਰਹਿਲਾਦ ਵਰਗਾ ਨਿਸ਼ਚੇ ਸਾਧ ਸੰਗਤ ਜੀ, ਜਿੰਨਾ ਚਿਰ ਪ੍ਰਹਿਲਾਦ ਦਾ ਵਿਅਕਤਿਤਵ ਵਿਅਕਤੀ ਦੇ ਅੰਦਰ ਨਹੀਂ ਆਉਂਦਾ, ਖਿਮਾ ਰੱਖਣਾ, ਆਂਤਰਿਕ ਸ਼ਾਂਤੀ, ਮੁਕਤੀ, ਸੱਚੀ ਸ਼ਰਧਾ, ਸਤਿਗੁਰਾਂ ਦੇ ਪ੍ਰਤੀ ਪ੍ਰੇਮ ਗੱਲਾਂ ਬਾਤਾਂ ਨਾਲ ਅੰਦਰ ਨਹੀਂ ਆਉਂਦਾ ਸਾਧ ਸੰਗਤ 'ਚ। ਉਹਦੇ ਵਾਸਤੇ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ, ਉਹਦੇ ਵਾਸਤੇ ਯਤਨ ਕਰਨੇ ਪੈਂਦੇ ਨੇ, ਤਾਂ ਮਨ ਦੇ ਅੰਦਰ ਉਹ ਚੇਤਨਾ ਪੈਦਾ ਹੁੰਦੀ ਹੈ ਜਿਹੜੀ ਪਰਮਾਤਮਾ ਦੇ ਵਿੱਚ ਲੀਨ ਹੋ ਸਕਦੀ ਹੈ ਸਾਧ ਸੰਗਤ 'ਚ, ਗੱਲਾਂ ਬਾਤਾਂ ਨਾਲ ਨਹੀਂ। ਪ੍ਰਹਿਲਾਦ ਦਾ ਜੀਵਨ ਵੇਖੋ, ਜਦੋਂ ਪ੍ਰਹਿਲਾਦ ਨੂੰ ਬੁਲਾਇਆ ਗਿਆ ਔਰ ਪ੍ਰਹਿਲਾਦ ਨੂੰ ਕਿਹਾ, ਪ੍ਰਹਿਲਾਦ ਤੂੰ ਕਿਉਂ ਨਹੀਂ ਮੇਰਾ ਨਾਮ ਜਪਦਾ? ਔਰ ਪ੍ਰਹਿਲਾਦ ਦਾ ਉੱਤਰ ਸ਼੍ਰੀਮਦ ਭਾਗਵਤ ਵਿਸ਼ਨੂੰ ਪੁਰਾਣ ਆਦਿ ਗ੍ਰੰਥਾਂ ਦੇ ਵਿੱਚ ਜੋ ਜ਼ਿਕਰ ਕੀਤਾ ਗਿਆ, ਪ੍ਰਹਿਲਾਦ ਕਹਿੰਦਾ ਹੈ, ਪਿਤਾ ਜੀ ਆਪ ਸ੍ਰੇਸ਼ਟ ਹੋ, ਆਪ ਦੇ ਕੋਲ ਜਨ ਬਲ ਹੈ, ਧਨ ਬਲ ਹੈ, ਰਾਜੇ ਹੋ, ਬਹੁਤ ਸਾਰੀ ਸੈਨਾ ਹੈ, ਸਰੀਰਕ ਬਲ ਹੈ, ਰਾਜ ਦਾ ਬਹੁਤ ਵਿਸਤਾਰ ਹੈ, ਪਰ ਇਹਦਾ ਮਤਲਬ ਇਹ ਤਾਂ ਨਹੀਂ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਭੁੱਲ ਜਾਈਏ, ਜੋ ਇਸ ਜਗਤ ਦਾ ਨਿਯੰਤ ਹੈ, ਇਸ ਜਗਤ ਦਾ ਕਰਤਾ ਹੈ, ਨਿੱਤ ਸ਼ੁੱਧ ਬੁੱਧ ਮੁਕਤ ਸਰੂਪ ਜੋ ਪਰਮਾਤਮਾ ਹੈ, ਇਹ ਸਾਰੀਆਂ ਬਖਸ਼ਿਸ਼ਾਂ ਉਹਦੀਆਂ ਹੀ ਨੇ। ਸਾਧ ਸੰਗਤ ਜੀ, ਜਦੋਂ ਵਿਅਕਤੀ ਦੇ ਕੋਲ ਵੈਭਵ ਆ ਜਾਵੇ ਔਰ ਵਿਅਕਤੀ ਦੇ ਅੰਦਰ ਅਹੰਕਾਰ ਆ ਜਾਵੇ, ਔਰ ਸਭ ਤੋਂ ਪਹਿਲਾ ਕੰਮ ਇਹੀ ਹੁੰਦਾ, ਉਹ ਸੱਚਾਈ ਨੂੰ ਭੁੱਲੇਗਾ, ਉਹ ਪਰਮਾਤਮਾ ਨੂੰ ਭੁੱਲੇਗਾ। ਸਾਧ ਸੰਗਤ ਜੀ, ਇੱਕ ਬੱਚਾ ਹੈ, ਉਹ PCS ਔਫਿਸਰ ਬਣ ਗਿਆ, IPS ਔਫਿਸਰ ਬਣ ਗਿਆ। ਔਫਿਸਰ ਬਣਨ ਤੋਂ ਬਾਅਦ ਉਹ ਆਪਣੇ ਕਿਸਾਨ ਪਿਤਾ ਦੀ ਅਣਦੇਖੀ ਕਰੇ, ਆਪਣੇ ਕਿਸਾਨ ਪਿਤਾ ਨੂੰ ਆਪਣੇ ਤੋਂ ਨੀਵਾਂ ਸਮਝੇ। ਸਤਿ ਸ੍ਰੀ ਅਕਾਲ। ਆਪਣੇ ਕਿਸਾਨ ਪਿਤਾ ਨੂੰ ਨੀਚਾ ਦਿਖਾਏ, ਉਹ ਬਾਲਕ ਯੋਗ੍ਯ ਨਹੀਂ ਗਿਣਿਆ ਜਾਏਗਾ ਸਾਧ ਸੰਗਤ 'ਚ, ਕਿਉਂਕਿ ਉਹਦੇ ਇਸ ਔਫਿਸਰ ਬਣਨ ਦੇ ਵਿੱਚ, ਐਡੀ ਵੱਡੀ ਪਦਵੀ ਪ੍ਰਾਪਤ ਕਰਨ ਦੇ ਵਿੱਚ ਉਹਦੇ ਪਿਤਾ ਦਾ ਜੋ ਯੋਗਦਾਨ ਹੈ, ਉਹਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਹ ਪਿਤਾ ਜੀ, ਜੇ ਅੱਜ ਤੁਹਾਡੇ ਕੋਲ ਇਹ ਤਾਕਤ ਹੈ, ਇਹ ਬਲ ਹੈ, ਇਹ ਵੈਭਵ ਹੈ, ਇਹ ਉਸ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਹੈ, ਉਸ ਪਰਮਾਤਮਾ ਨੂੰ ਭੁੱਲਿਆ ਨਾ ਜਾਏ। ਜਦੋਂ ਹਰਨਾਕਸ਼ ਨੇ ਪ੍ਰਹਿਲਾਦ ਦੀ ਇਹ ਗੱਲ ਸੁਣੀ, ਪ੍ਰਹਿਲਾਦ ਦੇ ਗੁੱਸੇ ਦੇ ਨਾਲ ਲੱਤ ਮਾਰੀ ਸਾਧ ਸੰਗਤ 'ਚ, ਔਰ ਪ੍ਰਹਿਲਾਦ ਨੂੰ ਹਰਨਾਕਸ਼ ਕਹਿ ਰਿਹਾ, ਐ ਪ੍ਰਹਿਲਾਦ ਤੈਨੂੰ ਮੇਰੇ ਕੋਲੋਂ ਡਰ ਨਹੀਂ ਲੱਗਦਾ? ਇਹ ਗੱਲ ਤੂੰ ਸੁਣ ਚੁੱਕਿਆ, ਜੋ ਮੇਰੇ ਇਸ ਹੁਕਮ ਨੂੰ ਨਹੀਂ ਮੰਨਦਾ ਮੈਂ ਉਹਨੂੰ ਜਾਨੋ ਮਰਵਾ ਦੇਨਾ ਵਾਂ, ਤੈਨੂੰ ਕਿਸੇ ਗੱਲ ਦਾ ਭੈ ਨਹੀਂ? ਔਰ ਹਰਨਾਕਸ਼ ਦੀ ਪੰਕਤੀ ਵੇਖੋ ਸਾਧ ਸੰਗਤ 'ਚ, ਪ੍ਰਹਿਲਾਦ ਅੱਗੋਂ ਉੱਤਰ ਦਿੰਦਾ, ਬਯਾਨਿ ਸਰਵਾਨਿ ਅਪਸੰਤੀ ਸਥਿਤੇ ਮਨਸਯੰਤੇ ਮਮ ਕੁੱਤਰ ਤਿਸ਼ਠਤੀ ਯਸਮਿਨ ਸਮ੍ਰਿਤੇ ਜਨਮ ਜਨਮਾਂਤਕਾਦੀ ਭਯਾਨਿ ਸਰਵਾਨਿ ਅਪਯਾਂਤੀ ਤਾਤ। ਪ੍ਰਹਿਲਾਦ ਕਹਿੰਦਾ ਹੈ, ਪਿਤਾ ਜੀ ਮੇਰੇ ਅੰਦਰ ਭੈ ਨਹੀਂ ਰਿਹਾ ਕਿਸੇ ਗੱਲ ਦਾ, ਕਿਉਂ? ਕਹਿੰਦੇ ਯਸਮਿਨ ਸਮ੍ਰਿਤੇ, ਜਿਸ ਹਰੀ ਦਾ ਮੈਂ ਸਿਮਰਨ ਕਰਦਾ, जिस परमात्मा का मैं सिमरन करदा उहदे सिमरन ने मेरे अंदर इन्ना बल पैदा कर दिता है। मैं तुहाडी इस सारी सेना तो तुहाडी इस सारी क्रूरता तो मैं भय भीत नहीं क्योंकि मेरे अंदर श्री हरि का स्मरण चल रहा है। सात संगत जी, सात संगत भगत दे पैदा होने का भगवान श्री कृष्ण गीता दे विच जो साधक दे गुणा का वर्णन करते ने सब तो पहला गुण कहिंदे ने अभयम सत्व समशुद्धिर। ऐ अर्जुन, अगर परमात्मा नू प्राप्त करना चाहुंदा है अभयता नू प्राप्त कर, पहला अभय डर तो दूर रह, क्योंकि इस साधना दे विच बहुत सारे बाधक ने। जे मैं गुरसिख बन गया परिवार की कहेगा, मेरे रिश्तेदार की कहेंगे, इन्हें नामधारी बाणा पा लिया, केसी स्नान करन लग गया, ये अंदर तरह तरह के डर ने। सब तो पहला अपने अंदर अभय लैके आओ, क्यों? क्योंकि जिस परमात्मा का तुसी आश्रय लै रहे हो, जिस सतगुरु की शरण दे विच आए हो, सारा समग्र सृष्टि उस परमात्मा के नियंत्रण दे विच है। जे परमात्मा तुहाडे ते टुट गया, सतगुरों दीयां खुशियां प्राप्त हो गई, संसार की कोई भी चीज़ तुहाडा वाल नहीं विंगा कर सकती। साध संगत जी कहिंदा, पिता जी मैनू किसी गल का डर नहीं लगता, क्यों? क्योंकि मेरे अंदर हरि का स्मरण चलता है। साध संगत च और जिस दे अंदर भी हरि का ईमानदारी दे नाल स्मरण चलेगा, पूरी निष्ठा और श्रद्धा दे नाल चलेगा, उस व्यक्ति नू कदे कोई भय व्याप्त नहीं कर सकता। साध संगत च पहली गल प्रहलाद की चेतना नू अपने अंदर ल्याउण दे वास्ते और हरनाकश की चेतना नू अपने अंदरों कढ़ण दे वास्ते सब तो पहला अभय व्यक्ति दे अंदर आवे, ऐसा विश्वास व्यक्ति दे अंदर आवे, मैं जिस भी परिस्थिति दे विच रवांगा, जिस भी विपरीत परिस्थिति दे विच रवांगा, वो परमात्मा, वो सतगुरु मेरी सहायता करेगा, ये दृढ़ विश्वास व्यक्ति दे अंदर होना चाहिए। जिन्ना चिरे विश्वास नहीं आएगा, व्यक्ति पग पग डोलदा रहेगा और हमेशा डर दे विच रहेगा। साध संगत जी, जिन्हों असी श्रद्धा शब्द कहने, श्रद्धा, श्रद्धा दो चीज़ों का सुमेल है, एक निश्चय का और दूसरा प्रेम का। साध संगत जी, निश्चय व्यक्ति नू कदे डोलन नहीं देंदा और प्रेम व्यक्ति नू अलग नहीं होन देंदा। प्रेमी हमेशा प्रेमिका का चिंतन करता है क्योंकि प्रेम उन्हें ऐसी गांठ है, हमेशा उदे नाल जोड़ी रखता है। जिदे अंदर सतगुरां दे प्रति प्रेम है, वो जिथे भी रहेगा, खांदा पींदा सोंदा, हर व्यवहार करता संसार का, प्रेम उस परमात्मा दे नाल सतगुरु दे चरणा नाल जोड़ी रखेगा। और जिदे अंदर निश्चय है, वो कदे भी डोलेगा नहीं, उहदा हमेशा निशाना, जिंदगी का लक्ष्य उही रहेगा। श्रद्धा शब्द जो है, जिदे अंदर निश्चय की घाट है, जिदे अंदर प्रेम की घाट है, वह व्यक्ति की श्रद्धा कदे भी पूर्ण नहीं होएगी। जिन्ना ज़्यादा प्रेम वधदा जाएगा, जिन्ना ज़्यादा निश्चय वधदा जाएगा, व्यक्ति की श्रद्धा उन्नी परिपक्व होंदी जाएगी। साध संगत जी, इतिहास गवाह है, शहीद बिशन सिंह जी नूं छोटा जिहा बालक सिर्फ कावण की दाढ़ी फड़ी और दाढ़ी फड़न तो बाद कावन ने सिर्फ एक शब्द कहा, तू कह दे मैं सतगुरु राम सिंह सच्चे पातशाह का सिख नहीं, तेरी जान बख्शी जाती है। और एक छोटा जिहा बालक जो इस घटना पढ़ी दे रोंगटे खड़े हो जाते ने, वह निश्चय, वह विश्वास, वह श्रद्धा एक छोटे जे बालक दे अंदर कितों आ गई। कावन की ऐसी घुट के दाढ़ी फड़ी, बंद बंद कट के उस बच्चे नू अड कीता गया, वह भावना कितों आई कि सतगुरु राम सिंह सच्चे पातशाह तो बिना यह जीवन व्यर्थ है। सतगुरु राम सिंह सच्चे पातशाह का जे सिख नहीं रहा, फिर इस जीवन दे विच की कमाया? ये विश्वास, ये श्रद्धा, ये प्रेम, प्रेम भाव अपना आप बलिदान करन दे वास्ते व्यक्ति तैयार होवे और किन्नी भी विपरीत परिस्थिति दे विच होवे, अपना पूर्ण समर्पण करके आखिए सतगुरु मेरे कोल जो भी कुछ है वह तेरा दिता है, जे देंगा तां भी खुश, जे नहीं देंगा तां भी खुश। जिद्दन ऐसी मानसिकता बन जाएगी व्यक्ति दी, पूर्ण श्रद्धा बन जाएगी और जिदन श्रद्धा बन जाएगी व्यक्ति दे अंदरों भय चला जाएगा और जिस दिन भय चला गया व्यक्ति उन्ना ही परमात्मा दे सतगुरु दे नज़दीक आ जाएगा। सत्संग च प्रहलाद ने कहा पिता जी मैनू भय नहीं लगता, और ये सुनन तो बाद प्रहलाद होर क्रोधित होया क्योंकि अहंकारी व्यक्ति दी निशानी है। अहंकारी व्यक्ति कहिंदा जो मैं कहना ठीक है, मेरे अनुसार हर काम होना चाहिए, चाहे कुछ गलत है उन्हू भी ठीक आखेगा। अहंकारी दी निशानी है, वो हर परिस्थिति हर घटना हर गल अपने मन के अनुसार चलाना चाहता है अहंकारी व्यक्ति। हरनाकश ने वेख्या कि मेरी अनुकूलता दे विच नहीं मेरा पुत्र प्रहलाद, और उस प्रहलाद नू तरह तरह दियां सजावां दित्तियां गईयां, पानी दे विच डोबिया गया, पहाड़ तो सुटिया गया, अग दे विच साड़िया गया, भोजन दे विच विष दिता गया, पर वो प्रहलाद डोलिया नहीं। सत्संग च अपनी साधना नू अपनी आंतरिक चेतना नू परखण दी एक कसौटी है सत्संग च। मैं बार बार प्रार्थना करा सतगुरु दी किरपा भी उदों ही बरसेगी, परमात्मा दी रहमत भी उदों ही बरसेगी जदों अपने अंदर पात्रता आएगी सत्संग च। नहीं तो सतगुरु सारिया वास्ते समान है, किसे नू मुक्ति किसे नू बंधन, किसे नू खुशी किसे नू दुखी, किसे नू रोग किसे नू निरोग, ये आखिर क्यों प्राप्त ने? व्यक्ति दी आंतरिक चेतना दी पात्रता है सत्संग च। जिन्नी ज़्यादा वो पात्रता बनती जाएगी सतगुरु दी कृपा और सन्निधि निकटता उस व्यक्ति नू मिलती जाएगी सत्संग च। सूरज दी रोशनी है वो सारी पृथ्वी ते पैंदी है, पर मिट्टी अंदर उस सूरज दी रोशनी नू रिफलैक्ट करन दा योग्यता नहीं पात्रता नहीं। उस मिट्टी दे उत्ते जदों असीं शीशा रख देने आ दर्पण रख देने आ सूरज दीयां रोशनियां उहदे विच्चों चमकणियां शुरू हो जांदियां ने सत्संग। क्यों? मिट्टी दे उत्ते भी रोशनी पई है, सूरज दे उत्ते भी शीशे दे उत्ते भी सूरज दी रोशनी पई है, पर उस शीशे दे अंदर ऐसी योग्यता ऐसी पात्रता उहने सूरज दीयां किरणां नूं सोख लिया। सत्संग इन्हां शब्दां दे नाल दास खिमा दा जाचक है। सत श्री अकाल जी।